माटी का क्या धोपै स्वामी, मानस की गत एही। बाणी गुरु गुरु है बाणी, विच बाणी अमृत सारे। गुरबाणी कहै सेवक जन मानै, परतख गुरु निसतारे। कहां बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लेहो तुम कथा सुधारी। मूक उचरे शास्त्र खट, पेंग गिरन चढ़ जाए। अंध लखै बदरो सुनै, जौ काल कृपा कराय। सज्जन सच्चा पात साहु, सिर साहां दै साहु। जिस पास बैठियां सोही है, सबना दा वेसाहु। सज्जन सच्चा पात साहु, सिर साहां दै साहु। जिस पास बैठियां सोही है, सबना दा वेसाहु।
सतनाम श्री वाहिगुरु साहिब जी। बिलावल महला पंजवा, मिरत हसै सिर ऊपरे, उसुऐ नहीं बूझै। बाद साध अहंकार में, मरणा नहीं सूझै। मिरत हसै सिर ऊपरे, उसुआ नहीं बूझै। बाद साध अहंकार में, मरणा नहीं सूझै। सतगुर सेव हो आपना, काहे फिर हो अभागे। देख कुसुम्बा रंगला, काहे भूल लागे। रहा कर कर पाप दर्ब किया, वर्तन कहताई। माटी स्यो माटी रली, नागा उठ जाई। जाके किया श्रम ते बैर विरोधी, अंतकाल भज जाहिंगे, काहे जलह करोदी। दास रेण सोई हुआ, जिस मस्तक कर्मा। कहो नानक बंधन छुटे, सतगुर की सरना। दास रेण सोई हुआ, जिस मस्तक कर्मा। कहो नानक बंधन छुटे, सतगुर की सरना। बिलावल महला पंजवा, मिरत हसै सिर ऊपरे।
वाहिगुरु जी का खालसा, वाहिगुरु जी की ਫਤਿਹ ਪਰਮ ਸਨਮਾਨ ਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਕਾ ਖਾਸ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਵਡਭਾਗੀ ਹਾਂ ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਵਰੂਪ ਚਾਵਰ ਛਤਰ ਤਖ਼ਤ ਦੇ ਮਾਲਕ ਵਾਲੀਏ ਕੁੱਲ ਆਲਮ ਹਜੂਰੇ ਅਨਬਰ ਕਾਬਲੇ ਚਰਾਨ ਪਵਿੱਤਰ ਮੁਕੱਦਸ ਧਾਰੀਮ ਗੁਰਤਾ ਗੱਦੀ ਨਸੀਨ ਬਖਸ਼ਿਸ਼ ਭੰਡਾਰ ਸਰਵਰੇ ਕਾਇਨਾਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਰੂਹਾਨੀਅਤ ਦੇ ਮੁਜੱਸਮੇ ਸਰਬ ਜਗਤ ਦੇ ਉਧਾਰ ਕਰਤਾ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੂਰ ਇਲਾਹੀ ਸੁੰਦਰ ਗੋਦ ਅੰਦਰ ਸਵਾਏ ਮਨ ਹੋ ਕੇ ਜਿੱਥੇ ਸੰਧਿਆ ਦੇ ਸਮੇਂ ਸੋਦਰ ਰਹਿਰਾਸ ਬਾਣੀ ਦੇ ਨਿਤਨੇਮ ਪਾਠ ਸਰਵਣ ਕੀਤੇ ਹਨ ਉਸ ਤੋਂ ਉਪਰੰਤ ਗੁਰੂ ਪਿਆਰਿਆਂ ਦੀ ਗੁਰੂ ਸਵਾਰਿਆਂ ਦੀ ਪਾਵਨ ਰਸਨਾ ਤੋਂ ਆਪਾਂ ਰਲ ਮਿਲ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਐਸੀ ਸਤਿਗੁਰੂ ਸਾਹਿਬ ਜੀ ਦੀ ਕਲਿਆਣਕਾਰੀ ਅੰਮ੍ਰਿਤ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ ਉਪਰੰਤ ਸ੍ਰੀ ਚੌਪੀ ਸਾਹਿਬ ਜੀ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀਆਂ ਦੇ ਵਿੱਚੋਂ ਇਹ ਚੌਪਈ ਸਾਹਿਬ ਬਾਣੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਸੰਚਾਰ ਦੇ ਸਮੇਂ ਪ੍ਰਥਮ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਦੂਸਰੇ ਨੰਬਰ 'ਤੇ ਸ੍ਰੀ ਜਾਪ ਸਾਹਿਬ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਔਰ ਤੀਸਰੇ ਨੰਬਰ 'ਤੇ ਸੁਧਾ ਸਵਈਆਂ ਦਾ ਪਾਠ ਚੌਥੇ ਨੰਬਰ 'ਤੇ ਇਹ ਚੌਪੀ ਸਾਹਿਬ ਬਾਣੀ ਦਾ ਪਾਠ ਅੰਮ੍ਰਿਤ ਸੰਚਾਰ ਦੇ ਸਮੇਂ ਪੜ੍ਹਿਆ ਜਾਂਦਾ ਹੈ ਚੌਪੀ ਸਾਹਿਬ ਬਾਣੀ ਗੁਰਸਿੱਖ ਦੀ ਰੱਖਿਆ ਵਾਸਤੇ ਔਰ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਹਨ ਇਸ ਬਾਣੀ ਦਾ ਪਾਠ ਆਪਾਂ ਰਲ ਮਿਲ ਕੇ ਸਰਵਣ ਕੀਤਾ ਉਪਰੰਤ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਜੋ ਇਸ ਅਸਥਾਨ 'ਤੇ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ ਇਸ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੀ ਸੁੰਦਰ ਗੋਦ ਅੰਦਰ ਸਜ ਰਹੇ ਹਾਂ ਇਹ ਕਥਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸਹਿਨਸ਼ੀਲਤਾ ਦੀ ਹੱਦ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਦੇ ਅੰਦਰ ਇਹ ਕਥਾ ਵਿਚਾਰ ਚੱਲ ਰਹੀ ਹੈ ਸੰਗਤ ਜੀ ਕਥਾ ਕਿਸ ਨੂੰ ਕਹਿੰਦੇ ਨੇ ਇਹ ਭਾਵੇਂ ਇੱਕ ਵੱਖਰੇ ਪ੍ਰਕਰਨ ਹਨ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਥਾ ਕੀ ਚੀਜ਼ ਹੈ ਔਰ ਕਥਾ ਦੇ ਅੰਦਰ ਵਿਦਵਾਨਾਂ ਨੇ ਲਕਸ਼ਣ ਕੀਤੇ ਹਨ ਪਦ ਛੇਦ ਪਦਾਰਥੋਕਤੀ ਵਿਗ੍ਰਹਿ ਵਾਕ ਯੋਜਨਾ ਅਖੇਪੋ ਵਤ ਸਮਾਧਾਨੰ ਵਖਿਆਨੰ ਖਟਵਿਦ ਮਤੰ ਜਿਸ ਦੇ ਅੰਦਰ ਛੇ ਪ੍ਰਕਾਰ ਦਾ ਨਿਰਣਾ ਹੋਵੇ ਉਸ ਨੂੰ ਖਾਲਸਾ ਦੀ ਕਥਾ ਆਖਿਆ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਜਿੱਥੇ ਗੁਰਬਾਣੀ ਦੇ ਕੀਰਤਨ ਦੀ ਬਹੁਤ ਭਾਰੀ ਵੱਡੀ ਮਹਾਨਤਾ ਦਰਸਾਈ ਹੈ ਉੱਥੇ ਸਤਿਗੁਰੂ ਸਾਹਿਬ ਜੀ ਨੇ ਕਥਾ ਦੀ ਬਹੁਤ ਵੱਡੀ ਉਪਮਾ ਮਹਿਮਾ ਆਸਾ ਰਾਗ ਦੇ ਅੰਦਰ ਵੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਆਉਂਦੇ ਹਨ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ। ਇਹਨਾਂ ਸ਼ਬਦਾਂ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਵਾਹਿਗੁਰੂ ਨਿਰੰਕਾਰ ਜੀ ਦੀ ਜਿਹੜੀ ਰੂਹਾਨੀ ਕਥਾ ਹੈ ਇਸ ਦਾ ਵਰਣਨ ਕੀਤਾ ਹੈ, ਜ਼ਿਕਰ ਕੀਤਾ ਹੈ। ਨੀਕੀ ਜੀ ਕੀ ਹਰ ਕਥਾ ਉਤਮ ਆਨ ਸਗਲ ਰਸ ਫੀਕੀ ਰੇ। ਸੋ ਐਸੀ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਆਪਾਂ ਗੁਰਸਿੱਖ ਸੰਗਤਾਂ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜੋ ਅੱਜ ਆਪਣੇ ਤੇ ਮਹਾਨ ਰਹਿਮਤ ਬਖਸ਼ਿਸ਼ ਕਰਦੇ ਹੋਏ ਅੰਮ੍ਰਿਤ ਬਚਨਾਂ ਦੁਆਰਾ ਸੁੰਦਰ ਉਪਦੇਸ਼ ਦੇ ਰਹੇ ਹਨ, ਆਪਾਂ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਸ਼ਬਦਾਂ ਨੂੰ ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਪੰਜਵਾ।
ਬਿਲਾਵਲ ਰਾਗ ਹੈ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਉਪਦੇਸ਼ ਕਰਦੇ ਹਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਸਾਨੂੰ ਜੀਵਾਂ ਨੂੰ ਸੁਚੇਤ ਕਰਦੇ ਹਨ ਕਿ ਜਿਹੜੀ ਮ੍ਰਿਤ ਦਾ ਅਰਥ ਹੈ ਮੌਤ, ਮ੍ਰਿਤ ਦਾ ਅਰਥ ਹੈ ਕਾਲ। ਇਹ ਜਿਹੜਾ ਕਾਲ ਮੌਤ ਦਾ ਸਮਾਂ ਹੈ, ਹਜ਼ੂਰ ਕਹਿੰਦੇ ਹਰ ਇੱਕ ਜੀਵਾਂ ਦੇ ਸਿਰ ਦੇ ਉੱਪਰ ਇਹ ਹੱਸ ਰਿਹਾ ਹੈ ਆਪਣਾ ਖਾਇਆ ਜਾਣ ਕੇ। ਜਿਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਨੂਰਦੀਨ ਮੌਲਵੀ ਸੀ, ਫਾਰਸੀ ਦਾ ਵਿਦਵਾਨ, ਉਸ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ ਹਨ, ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਇਹ ਸ਼ਬਦ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਣਾਂ ਵਿੱਚ ਬੇਨਤੀ ਕੀਤੀ ਹੈ, ਯਕ ਅਰਜ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਇਹਨਾਂ ਸ਼ਬਦਾਂ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਸਾਡੇ ਜੀਵਾਂ ਦੇ ਜਿਹੜੇ ਸਿਰ ਦੇ ਮੂਹੇ ਕੇਸ ਹਨ ਇਹ ਅਜ਼ਰਾਈਲ ਮੌਤ ਦੇ ਫਰਿਸ਼ਤੇ ਨੇ ਪਕੜੇ ਹੋਏ ਨੇ, ਦਿਲ ਹੇਚ ਨਾ ਦਾਨੀ। ਪਰ ਅਸੀਂ ਜੀਵ ਆਪਣੇ ਦਿਲ ਦੇ ਅੰਦਰ ਇਸ ਗੱਲ ਨੂੰ ਜਾਣਦੇ ਨਹੀਂ ਹਾਂ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਵੀ ਅੰਮ੍ਰਿਤ ਬਾਣੀ ਦੁਆਰਾ ਬਚਨ ਉਚਾਰਨ ਕੀਤੇ ਨੇ, ਜਾਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ, ਜੇ ਦਿਨ ਦਿਨ ਅਬਦ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ ਪੇਖਤ ਹੀ ਜਮਰਾਓ ਹੱਸੈ, ਮਿਰਤ ਹੱਸੈ ਸਿਰ ਉਪਰੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹਨ, ਭਗਤ ਕਬੀਰ ਸਾਹਿਬ ਜੀ ਵੀ ਪਾਵਨ ਬਾਣੀ ਦੁਆਰਾ ਸਾਨੂੰ ਸਮਝਾਉਂਦੇ ਨੇ ਕਿ ਜਿਸ ਵੇਲੇ ਬਾਲਕ ਬੱਚੇ ਦਾ ਜਨਮ ਹੁੰਦਾ ਹੈ, ਮਾਤਾ ਉਸ ਵੇਲੇ ਸਮਝਦੀ ਹੈ ਕਿ ਬੱਚਾ ਵੱਡਾ ਹੋ ਰਿਹਾ ਹੈ। ਪਰ ਭਗਤ ਸਾਹਿਬ ਜੀ ਕਹਿੰਦੇ, ਧਿਆਨ ਦੇ ਨਾਲ ਵੇਖਿਆ ਜਾਏ ਤੇ ਬੱਚੇ ਦੀ ਦਿਨ ਬਾ ਦਿਨ ਉਮਰ ਘਟਦੀ ਜਾ ਰਹੀ ਹੈ। ਜਾਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੈ, ਜੇ ਦਿਨ ਦਿਨ ਅਬਦ ਘਟਤ ਹੈ, ਦਿਨ ਬਾ ਦਿਨ ਇੱਕ ਇੱਕ ਦਿਨ ਕਰਕੇ ਉਮਰ ਘਟਦੀ ਜਾ ਰਹੀ ਹੈ। ਜੇ ਪਰਮਾਤਮਾ ਵਾਹਿਗੁਰੂ ਜੀ ਨੇ 70-80 ਸਾਲ ਦੀ ਉਮਰ ਬਖਸ਼ੀ ਹੈ ਤੇ ਜਿਸ ਦਿਨ ਤੋਂ ਜਨਮ ਹੋਇਆ ਉਸ ਦਿਨ ਤੋਂ ਇੱਕ ਇੱਕ ਦਿਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਮੇਰਾ ਮੋਰ ਹੈ ਮੇਰਾ ਪੁੱਤਰ ਹੈ ਐਸੇ ਬਚਨ ਕਰ ਕਰਕੇ ਮਾਤਾ ਬਹੁਤ ਪੁੱਤਰ ਦੇ ਨਾਲ ਲਾਡ ਕਰਦੀ ਹੈ ਪੇਖਤ ਹੀ ਜਮਰਾਓ ਹੱਸੈ ਐਸਾ ਕੁਝ ਵੇਖ ਕੇ ਜਿਹੜਾ ਇਹ ਜਮਰਾਓ ਮੌਤ ਦਾ ਫਰਿਸ਼ਤਾ ਹੈ ਇਹ ਹੱਸਦਾ ਹੈ ਕਿ ਵੇਖੋ ਇਸ ਦੀ ਦਿਨ ਬਾ ਦਿਨ ਕਰਕੇ ਉਮਰ ਘਟਦੀ ਜਾ ਰਹੀ ਹੈ ਇਹ ਮੇਰਾ ਖਾਜਾ ਹੈ ਪਰ ਇਹ ਮਾਤਾ ਮੋਹ ਦੇ ਅਧੀਨ ਹੋ ਕਰਕੇ ਇਹ ਪੁੱਤਰ ਦੀ ਕਿਤਨੀ ਵੱਡੀ ਇਸ ਦੇ ਨਾਲ ਲਾਡ ਲੜਾਉਂਦੀ ਹੈ ਇਸ ਦੇ ਨਾਲ ਮੋਹ ਤੇ ਮਮਤਾ ਦੇ ਵਿੱਚ ਪਈ ਹੋਈ ਹੈ। ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਰਦੇ ਹਨ ਮ੍ਰਿਤ ਹੱਸੈ ਸਿਰ ਉਪਰੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਬਚਨੋਚਾਰਨ ਕੀਤੇ ਹਨ। ਹਜ਼ੂਰ ਜੀ ਦੇ ਬਚਨ ਨੇ ਰੇ ਮਨ ਰਾਮ ਸਿਉਂ ਕਰ ਪ੍ਰੀਤ ਸ਼ਰਾਵਣ ਗੋਬਿੰਦ ਗੁਣ ਸੁਣਾਓ ਅਰ ਗਾਓ ਰਸਨਾ ਗੀਤ। ਇਹ ਸ਼ਬਦ ਦੇ ਅੰਦਰ ਹਜ਼ੂਰ ਨੇ ਬਚਨ ਕੀਤੇ ਕਾਲ ਬਿਆਲ ਜੋ ਪਰਿਓ ਡੋਲੈ ਮੁੱਖ ਪਸਾਰੇ ਮੀਤ ਆਜ ਕਾਲ ਫੁਣ ਤੋਹੇ ਗ੍ਰਸ ਹੈ ਸਮਝ ਰੱਖੋ ਚੀਤ ਕਹਿ ਨਾਨਕ ਰਾਮ ਭਜ ਲੈ ਜਾਤ ਅਵਸਰ ਬੀਤ। ਹਜ਼ੂਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਮੌਤ ਹੈ ਇਹ ਇੱਕ ਬਿਆਲਮਿਣ ਸੱਪ ਦੀ ਨਿਆਈ ਮੂੰਹ ਅੱਡ ਕੇ ਮਨੁੱਖ ਦੇ ਦੁਆਲੇ ਘੁੰਮ ਰਿਹਾ ਹੈ। ਇਸ ਦਾ ਪਤਾ ਨਹੀਂ ਹੈ ਕਾਲ ਬਿਆਲ ਜੋ ਪਰਿਓ ਡੋਲੈ ਮੁੱਖ ਪਸਾਰੇ ਮੀਤ ਆਜ ਕਾਲ ਫੁਣ ਤੋਹੇ ਗ੍ਰਸ ਹੈ ਅੱਜ ਜਾਂ ਕੱਲ ਨੂੰ ਪਤਾ ਨਹੀਂ ਕਿਸ ਵੇਲੇ ਇਸ ਮੌਤ ਦੇ ਫਰਿਸ਼ਤੇ ਨੇ ਇਸ ਕਾਲ ਨੇ ਮਨੁੱਖ ਨੂੰ ਗ੍ਰਸ ਲੈਣਾ ਹੈ। ਇਸ ਵਾਸਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਪਰ ਮਨੁੱਖ ਮੋਹ ਦੇ ਅਧੀਨ ਹੋ ਕੇ ਮੈਂ ਨਾ ਮਰੋ ਮਰਬੋ ਸੰਸਾਰਾ ਨੈਨਹ ਦੇਖਤ ਇਹੋ ਜਗ ਜਾਈ ਪਰ ਇਹ ਜੀਵ ਸਮਝਦਾ ਨਹੀਂ ਹੈ ਮਨੁੱਖ ਦੇ ਮਨ ਦੇ ਅੰਦਰ ਭੁਲੇਖਾ ਹੈ ਕਿ ਮੈਂ ਅਜੇ ਬਹੁਤ ਵੱਡੀ ਜ਼ਿੰਦਗੀ ਤੱਕ ਜਿਉਂਦੇ ਰਹਿਣਾ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਦੋਂ ਅਸੀਂ ਵਿਚਾਰ ਕਰਦੇ ਹਾਂ ਤਾਂ ਸਤਿਗੁਰੂ ਸਾਹਿਬ ਜੀ ਇਹ ਵੀ ਬਚਨਾਂ ਦੇ ਅੰਦਰ ਉਚਾਰਨ ਕਰਦੇ ਨੇ ਕਹਾ ਵਿਸਾਸਾ ਇਸ ਭਾਂਡੇ ਕਾ ਕਿਤਨਕ ਲਾਗੈ ਠਣਕਾ। ਹਜ਼ੂਰ ਕਹਿੰਦੇ ਮ੍ਰਿਤ ਹੱਸੈ ਸਿਰ ਉਪਰੇ ਇਹ ਜਿਹੜਾ ਜੀਵ ਹੈ ਜੀਵ ਦੇ ਸਿਰ ਦੇ ਉੱਪਰ ਮੌਤ ਦਾ ਫਰਿਸ਼ਤਾ ਹੱਸ ਰਿਹਾ ਹੈ ਪਰ ਇਹ ਜੀਵ ਸਮਝਦਾ ਨਹੀਂ ਹੈ ਮ੍ਰਿਤ ਹੱਸੈ ਸਿਰ ਉਪਰੇ ਇਹ ਮੌਤ ਦਾ ਫਰਿਸ਼ਤਾ ਕਾਲ ਜੀਵ ਦੇ ਸਿਰ ਦੇ ਉੱਪਰ ਘੁੰਮਦਾ ਫਿਰਦਾ ਹੈ ਖੁਸ਼ ਹੋ ਕਰਕੇ ਪਰ ਇਹ ਜੀਵ ਇੱਕ ਪਸ਼ੂ ਦੀ ਨਿਆਈ ਸੰਸਾਰ ਦੇ ਅੰਦਰ ਅਚੇਤ ਅਗਿਆਨੀ ਹੋ ਕਰਕੇ ਇਸ ਗੱਲ ਨੂੰ ਸਮਝਦਾ ਨਹੀਂ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਜਦੋਂ ਆਪਾਂ ਗੁਰਸਿੱਖ ਪਿਆਰਿਓ ਵਿਚਾਰ ਕਰਦੇ ਹਾਂ ਤਾਂ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਅੰਦਰ ਬਚਨੋਚਾਰਨ ਕੀਤੇ ਹਨ ਕਿ ਬਿਨਾਂ ਵਾਹਿਗੁਰੂ ਜੀ ਦੀ ਸਮਝ ਸੋਚ ਤੋਂ ਬਗੈਰ ਮਨੁੱਖ ਇੱਕ ਢੋਰ ਪਸ਼ੂ ਦੀ ਨਿਆਈ ਹੈ। ਹਜ਼ੂਰ ਜੀ ਦੇ ਬਚਨ ਆਉਂਦੇ ਹਨ ਕਿ ਆਵਨ ਆਏ ਸ੍ਰਿਸ਼ਟ ਮਹਿ ਬਿਨ ਬੂਝੇ ਪਾਸ ਢੋਰ ਨਾਨਕ ਗੁਰਮੁਖ ਸੋ ਬੁੱਝ ਹੈ ਜਾ ਕੈ ਭਾਗ ਮਥੋਰ। ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਇਹ ਵੀ ਬਚਨ ਆਪਾਂ ਗੁਰਸਿੱਖ ਪੜ੍ਹਦੇ ਹਾਂ ਕਿ ਮਨੁੱਖ ਦੇ ਜੀਵਨ ਦੇ ਨਾਲੋਂ ਮਨੁੱਖ ਦਾ ਜੀਵਨ ਜੇ ਇਸ ਦੇ ਅੰਦਰ ਗਿਆਨ ਸਮਝ ਨਹੀਂ ਹੈ ਤਾਂ ਇੱਕ ਪਸ਼ੂ ਦੀ ਨਿਆਈ ਹੈ। ਜਿਸ ਤਰ੍ਹਾਂ ਧਾਰਮਿਕ ਸ਼ਾਸਤਰਾਂ ਦੇ ਅੰਦਰ ਬਚਨ ਲਿਖਿਆ ਨਿੰਦਰਾ ਭੋਜਨ ਭੋਗ ਭੈ ਇਹ ਪਸ਼ ਪੁਰਖ ਸਮਾਨ ਗਿਆਨ ਨਰਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਨ। ਜੇ ਮਨੁੱਖ ਦੇ ਕੋਲ ਆਪਣੇ ਆਪੇ ਦੀ ਸਮਝ ਨਹੀਂ ਹੈ ਇਸ ਨੂੰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਪਈ ਕਿ ਮੈਂ ਕਿਸ ਵਾਸਤੇ ਸੰਸਾਰ ਤੇ ਆਇਆ ਹਾਂ ਮੇਰਾ ਜਨਮ ਕਿਸ ਵਾਸਤੇ ਹੋਇਆ ਹੈ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ ਤਾਂ ਧਾਰਮਿਕ ਸ਼ਾਸਤਰ ਕਹਿੰਦੇ ਆਪਣੇ ਪਛਾਣ ਤੋਂ ਬਗੈਰ ਮਨੁੱਖ ਇੱਕ ਪਸ਼ੂ ਦੀ ਨਿਆਈ ਸੰਸਾਰ ਦੇ ਉੱਪਰ ਜੀਵਨ ਬਤੀਤ ਕਰਦਾ ਹੈ ਔਰ ਸੌਣਾ ਭੋਜਨ ਖਾਣਾ ਵਿਕਾਰ ਭੋਗਣੇ ਇਹ ਪਸ਼ੂ ਅਤੇ ਜੀਵਨ ਦੇ ਵਿੱਚ ਇੱਕ ਸਮਾਨ ਹੈ, ਪਰ ਮਨੁੱਖ ਦੇ ਕੋਲ ਕੇਵਲ ਜਿਹੜੀ ਆਪਣੇ ਆਪੇ ਦੀ ਸਮਝ ਹੋਣੀ, ਇਹ ਇਸ ਦੇ ਕੋਲ ਵਿਸ਼ੇਸ਼ ਪੁਣਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਪਸ਼ੂਆ ਨਹੀਂ ਬੁੱਝੈ, ਇਹ ਜਿਹੜਾ ਪਸ਼ੂ ਵਿਰਤੀ ਵਾਲਾ ਮਨੁੱਖ ਹੈ ਇਸ ਗੱਲ ਦੀ ਸਮਝ ਨਹੀਂ ਕਰਦਾ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਬਚਨ ਹਨ, ਹਜ਼ੂਰ ਕਹਿੰਦੇ ਮਨੁੱਖ ਦੇ ਕਰਮ ਇੱਕ ਪਸ਼ੂਆਂ ਵਰਗੇ ਨੇ, ਪਰ ਮਨੁੱਖ ਦੀ ਜਿਹੜੀ ਕਿਸਮ ਹੈ, ਜਾਤੀ ਹੈ, ਇੱਕ ਮਨੁੱਖ ਵਾਲੀ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਹਨਾਂ ਵਿੱਚ ਪਰਚਿਆ ਹੋਇਆ ਮਨੁੱਖ ਦਿਨ ਰਾਤ ਵਿਚਰਦਾ ਹੈ, ਫਿਰਦਾ ਹੈ। ਇੱਥੇ ਹਜ਼ੂਰ ਕਹਿੰਦੇ ਪਸ਼ੂ ਵਿਰਤੀ ਵਾਲਾ ਮਨੁੱਖ, ਅਗਿਆਨੀ ਮਨੁੱਖ, ਬੇਸਮਝ ਮਨੁੱਖ ਇਸ ਗੱਲ ਦੀ ਸਮਝ ਨਹੀਂ ਕਰਦਾ ਹੈ ਕਿ ਪਤਾ ਨਹੀਂ ਮੌਤ ਨੇ ਕਿਸ ਵੇਲੇ ਮੈਨੂੰ ਆ ਕਰਕੇ ਘੇਰ ਲੈਣਾ ਹੈ। ਸਤਿਗੁਰੂ ਗਰੀਬ ਨਿਵਾਸ ਜੀ ਉਚਾਰਨ ਕਰਦੇ ਹਨ, ਮਨੁੱਖ ਦਾ ਸੁਭਾਅ ਕਿਹੋ ਜਿਹਾ ਹੈ? ਬਾਦ ਸਾਦ ਅਹੰਕਾਰ ਮੈਂ, ਵਾਦ ਦਾ ਅਰਥ ਹੈ ਝਗੜੇ, ਜਾਂ ਬਾਦ ਦਾ ਅਰਥ ਹੈ ਵਿਅਰਥ। ਇਸ ਦੇ ਸੰਪਰਦਾਇ ਮਹਾਂਪੁਰਖ ਦੋ ਅਰਥ ਕਰਦੇ ਹਨ, ਬਾਦ ਮੈਂ ਨੇ ਝਗੜਾ ਝਗੜਿਆਂ ਦੇ ਵਿੱਚ, ਅਤੇ ਸਾਦ ਮੈਂ ਨੇ ਸਵਾਦਾਂ ਦੇ ਵਿੱਚ, ਸੰਸਾਰ ਦੇ ਰਸਾਂ ਕਸਾਂ ਦੇ ਵਿੱਚ। ਤੇ ਇਸੇ ਤਰ੍ਹਾਂ ਅਹੰਕਾਰ ਵਾਲੀ ਵਿਰਤੀ ਧਾਰਨ ਕਰਕੇ ਮਨੁੱਖ ਇਸ ਦੇ ਵਿੱਚ ਹੀ ਵਿਚਰ ਰਿਹਾ ਹੈ, ਫਿਰ ਰਿਹਾ ਹੈ। ਜਾਂ ਬਾਦ ਦਾ ਅਰਥ ਹੈ ਵਿਅਰਥ ਹੀ, ਜਿਹੜੇ ਸਵਾਦ ਹਨ, ਰਸਾਂ ਦੇ ਚਸਕੇ ਹਨ, ਇਹਨਾਂ ਦੇ ਵਿੱਚ ਪੈ ਕਰਕੇ ਸਾਦ ਬਾਦ ਅਹੰਕਾਰ ਮੈਂ ਤੇ ਹੰਕਾਰ ਵਾਲੀ ਵਿਰਤੀ ਧਾਰਨ ਕਰਕੇ ਹਮ ਬੜ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਵਹਿ ਨਾ ਨਾਸੀ। ਇਸ ਤਰ੍ਹਾਂ ਮਨੁੱਖ ਆਪਣੇ ਤਨ ਮਨ ਧਨ ਦੇ ਕਰਕੇ ਹੰਕਾਰੀ ਹੋਇਆ ਹੈ ਤੇ ਵਿਅਰਥ ਹੀ ਝਗੜਿਆਂ ਦੇ ਵਿੱਚ, ਤੇ ਇਸੇ ਤਰ੍ਹਾਂ ਆਪਣੇ ਜਵਾਨ ਦੇ ਚਸਕਿਆਂ ਦੇ ਵਿੱਚ ਪੈ ਕੇ ਪਰਮਾਤਮਾ ਵਾਹਿਗੁਰੂ ਜੀ ਨੂੰ ਚੇਤੇ ਨਹੀਂ ਕਰਦਾ, ਯਾਦ ਨਹੀਂ ਕਰਦਾ। ਇਸ ਜੀਵ ਨੂੰ ਇਹਨਾਂ ਪਦਾਰਥਾਂ ਦੇ ਵਿੱਚ ਲੱਗ ਕਰਕੇ, ਹੰਕਾਰ ਦੇ ਵਿੱਚ ਹੋਣ ਕਰਕੇ, ਕਦੇ ਵੀ ਆਪਣੀ ਮੌਤ ਇਸ ਨੂੰ ਸੁੱਝਦੀ ਨਹੀਂ ਹੈ। ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਵੀ ਇੱਕ ਦਿਨ ਮੌਤ ਦੇ ਘਾਟ ਉੱਤਰ ਜਾਣਾ ਹੈ। ਹਜ਼ੂਰ ਪਾਤਸ਼ਾਹ ਜੀ ਕਹਿੰਦੇ ਮਨੁੱਖ ਨੂੰ ਮੌਤ ਯਾਦ ਹੀ ਨਹੀਂ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦਾ ਵਚਨ ਹੈ, ਹਜ਼ੂਰ ਕਹਿੰਦੇ ਪੰਜ ਗੱਲਾਂ ਹਰ ਇੱਕ ਮਨੁੱਖ ਨੂੰ ਚੇਤੇ ਦੇ ਵਿੱਚ ਨੇ, ਪਰ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਅਤੇ ਆਪਣੀ ਮੌਤ, ਇਹ ਮਨੁੱਖ ਨੂੰ ਯਾਦ ਨਹੀਂ ਹੈ। ਖਾਣਾ, ਪੀਣਾ, ਹੱਸਣਾ, ਸੌਣਾ, ਇਹ ਜਿਹੜੀਆਂ ਚੀਜ਼ਾਂ ਹਨ ਮਨੁੱਖ ਨੂੰ ਯਾਦ ਹਨ। ਖਾਣਾ, ਪੀਣਾ, ਹੱਸਣਾ, ਸੌਣਾ ਵਿਸਰ ਗਿਆ ਹੈ ਮਰਨਾ, ਪਰ ਆਪਣੀ ਮੌਤ ਇਸ ਨੂੰ ਵਿਸਰੀ ਹੋਈ ਹੈ। ਹਰ ਇੱਕ ਮਨੁੱਖ ਦੇ ਮਨ ਦੇ ਅੰਦਰ ਯਕੀਨ ਹੀ ਨਹੀਂ ਆਉਂਦਾ ਕਿ ਮੈਂ ਵੀ ਸੰਸਾਰ ਦੇ ਵਿੱਚੋਂ ਚਲਿਆ ਜਾਣਾ ਹੈ। ਆਪਣੇ ਨੇਤਰਾਂ ਦੇ ਨਾਲ ਸੰਗੀਆਂ ਸਾਥੀਆਂ ਨੂੰ ਜਾਂਦਿਆਂ ਵੇਖਦਾ ਹੈ, ਪਰ ਮਨੁੱਖ ਦੇ ਆਪਣੇ ਅੰਦਰ ਨਿਸ਼ਚਾ ਨਹੀਂ ਆਉਂਦਾ, ਯਕੀਨ ਨਹੀਂ ਆਉਂਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਮਰਨਾ ਨਹੀਂ ਸੂਝੈ। ਜਿਹੜਾ ਮਰਨਾ ਮੌਤ ਹੈ, ਮੌਤ ਦਾ ਸਮਾਂ ਹੈ, ਇਸ ਮਨੁੱਖ ਨੂੰ ਅਗਿਆਨਤਾ ਦੇ ਵਸ ਹੋਣ ਕਰਕੇ, ਹੰਕਾਰ ਵਿੱਚ ਪਿਆ ਹੋਣ ਕੇ, ਜਵਾਨ ਦੇ ਚਸਕਿਆਂ ਦੇ ਵਿੱਚ ਪੈ ਕੇ, ਝਗੜਿਆਂ ਦੇ ਵਿੱਚ ਪਿਆ ਹੋਣ ਕਰਕੇ, ਇਹ ਮੌਤ ਦਾ ਸਮਾਂ ਜੀਵ ਨੂੰ ਕੋਈ ਵੀ ਸਮਝ ਦੇ ਵਿੱਚ ਨਹੀਂ ਪੈਂਦਾ, ਸੁਝਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਾਂ ਸਾਰਿਆਂ ਨੂੰ ਬੜੀ ਸੁੰਦਰ ਸਿੱਖਿਆ ਬਖਸ਼ਦੇ ਨੇ। ਸਤਿਗੁਰੂ ਸਾਹਿਬ ਕਹਿੰਦੇ ਪਿਆਰੇ ਗੁਰਸਿੱਖੋ, ਇਸ ਲਈ ਤੁਸੀਂ ਸਤਿਗੁਰ ਸੇਵਹੋ ਆਪਣਾ। ਜਿਹੜੇ ਆਪਣੇ ਸਤਿਗੁਰੂ ਹਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ, ਆਪਣੇ ਪਿਆਰੇ ਸਤਿਗੁਰੂ ਸਾਹਿਬ ਜੀ ਦੀ ਤੁਸੀਂ ਸੇਵਾ ਕਰੋ। ਐ ਗੁਰਸਿੱਖ ਪਿਆਰਿਓ, ਤੁਸੀਂ ਆਪਣੇ ਸਤਿਗੁਰੂ ਸਾਹਿਬ ਜੀ ਦੇ ਦੁਆਰਾ ਸੇਵਾ ਕਰੋ, ਭਗਤੀ ਕਰੋ,
ਕਾਹੇ ਫਿਰਹੁ ਅਭਾਗੀ।
ਇਸ ਲਈ ਐ ਮਨੁੱਖ, ਤੁਸੀਂ ਮਾੜੇ ਭਾਗਾਂ ਵਾਲੇ ਹੋ ਕਰਕੇ ਕਿਵੇਂ ਫਿਰ ਰਹੇ ਹੋ? ਵੇਖੋ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਇੱਕ ਉਲਾਂਭਾ ਵੀ ਦਿੱਤਾ ਹੈ। ਇਹ ਉਲਾਂਭਾ ਉੱਥੇ ਦਿੱਤਾ ਜਾਂਦਾ ਹੈ ਜਿੱਥੇ ਪਿਆਰ ਹੋਵੇ। ਸਤਿਗੁਰੂ ਸਾਹਿਬ ਜੀ ਆਪਣਿਆਂ ਗੁਰਸਿੱਖਾਂ ਦੇ ਨਾਲ ਪਿਆਰ ਕਰਦੇ ਹਨ। ਪਿਆਰ ਕਰਕੇ ਜਦੋਂ ਅਸੀਂ ਗੁਰਸਿੱਖੀ ਦੀ ਲੈਣ ਤੋਂ ਪਾਸੇ ਚਲੇ ਜਾਂਦੇ ਹਾਂ, ਪਰ ਸਤਿਗੁਰੂ ਸਾਹਿਬ ਜੀ ਨਾਲ ਨਾਲ ਸਾਨੂੰ ਸਮਝਾਉਂਦੇ ਵੀ ਹੈ, ਸਾਨੂੰ ਕਈ ਵਾਰ ਮਾਂ ਬਾਪ ਵਾਂਗ ਤਾੜਨਾ ਵੀ ਕਰਦੇ ਨੇ। ਜਦੋਂ ਅਸੀਂ ਜੀਵ ਸਤਿਗੁਰੂ ਸਾਹਿਬ ਜੀ ਦਾ ਬਚਨ ਨਹੀਂ ਮੰਨਦੇ, ਕਹਿਣਾ ਨਹੀਂ ਮੰਨਦੇ ਹਾਂ, ਇਸ ਕਰਕੇ ਇੱਥੇ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ, ਕਾਹੇ ਫਿਰੋ ਅਭਾਗੇ। ਐ ਗੁਰਸਿੱਖ ਪਿਆਰਿਓ, ਤੁਸੀਂ ਕਿਵੇਂ ਖੋਟੇ ਭਾਗਾਂ ਵਾਲੇ ਹੋ ਕਰਕੇ ਫਿਰ ਰਹੇ ਹੋ? ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜੇ ਸੁੰਦਰ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ। ਜਿਹੜੇ ਮਨੁੱਖ ਸਤਿਗੁਰੂ ਸਾਹਿਬ ਜੀ ਦੀ ਬਣਾਈ ਹੋਈ ਸੰਗਤ ਦੇ ਵਿੱਚ ਨਹੀਂ ਆਉਂਦੇ, ਉਹਨਾਂ ਨੂੰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਹੁਤ ਮਾੜੇ ਭਾਗਾਂ ਵਾਲੇ ਆਖਿਆ ਹੈ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਹਨ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਸੌ ਵਾਰ ਕਿਸੇ ਨੂੰ ਫਿਟੇ ਮੂੰਹ ਕਹੀਏ ਇੱਕ ਲਾਹਣਤ ਬਣਦੀ ਹੈ, ਸੌ ਵਾਰ ਕਿਸੇ ਨੂੰ ਲਾਹਣਤਾਂ ਪਾਈਏ ਤਾਂ ਇੱਕ ਤਰਕਾਰ ਬਣਦਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਿਹੜੇ ਮਨੁੱਖ ਸੰਗਤ ਦੇ ਵਿੱਚ ਨਹੀਂ ਆਏ, ਨਹੀਂ ਆਉਂਦੇ, ਉਹਨਾਂ ਦੇ ਜੀਵਨ ਨੂੰ ਵੀ ਤਰਕਾਰ ਹੈ, ਉਹਨਾਂ ਦੀ ਜੀਵਨ ਦੀ ਆਸਾ ਨੂੰ ਵੀ ਤਰਕਾਰ ਹੈ। ਇਸ ਵਾਸਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਪਾਂ ਨੂੰ ਤਾੜ ਕੇ ਆਖਦੇ ਹਨ, ਸਤਿਗੁਰੂ ਜੀ ਦਾ ਤਾੜਨਾ ਪਿਆਰ ਵਿੱਚ ਹੈ। ਜਿਸ ਤਰ੍ਹਾਂ ਮਾਤਾ ਪਿਤਾ ਆਪਣੇ ਪੁੱਤਰ ਨੂੰ ਮਾੜੇ ਕੰਮਾਂ ਵਿੱਚ ਪ੍ਰਵਿਰਤ ਹੋਇਆ ਵੇਖ ਕੇ ਕਈ ਵਾਰ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਕਈ ਵਾਰ ਸਾਨੂੰ ਤਾੜ ਕੇ ਸਮਝਾਉਂਦੇ ਨੇ। ਇਸ ਲਈ ਹਜ਼ੂਰ ਕਹਿੰਦੇ, ਕਾਹੇ ਫਿਰੋ ਅਭਾਗੇ, ਤੇ ਖੋਟੇ ਭਾਗਾਂ ਵਾਲੇ ਬਣ ਕੇ ਤੁਸੀਂ ਕਿਸ ਵਾਸਤੇ ਵਿਚਰ ਰਹੇ ਹੋ, ਫਿਰਦੇ ਹੋ? ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ, ਭਾਈ ਜਿਹੜੇ ਸੰਸਾਰ ਦੇ ਪਦਾਰਥ ਦਿਸਦੇ ਨੇ, ਇਹ ਤਾਂ ਇੱਕ ਕੁਸੁੰਬੇ ਰੰਗਲਾ ਹਨ, ਕੁਸੁੰਬੇ ਰੰਗ ਵਰਗੇ ਹੈ। ਇੱਕ ਕੁਸੁੰਬਾ ਰੰਗ ਹੁੰਦਾ ਹੈ, ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਪਰ ਜਿਸ ਵੇਲੇ ਕੋਈ ਵਾਰਸ ਪੈ ਜਾਵੇ, ਕਣੀਆਂ ਪੈ ਜਾਣ, ਤੇ ਉਸ ਵੇਲੇ ਉਹ ਕੁਸੁੰਬੇ ਦਾ ਰੰਗ ਫਿੱਟ ਕੇ ਡੱਬ ਖੜੱਬਾ ਬਣ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਦੁਨੀਆਂ ਦੇ ਜਿਹੜੇ ਇਹ ਬਾਹਰੋਂ ਸਾਨੂੰ ਬੜੇ ਸੁੰਦਰ ਦਿਖਾਵੇ ਦਿਸਦੇ ਨੇ, ਇਹ ਤਾਂ ਇੱਕ ਕੁਸੁੰਬੇ ਰੰਗ ਵਰਗੇ ਹੈ, ਵੇਖਣ ਨੂੰ ਬੜੇ ਸੋਹਣੇ ਲੱਗਦੇ ਹੈ। ਇਹ ਜਿੰਨੇ ਵੀ ਦੁਨੀਆਂ ਦੇ ਅੰਦਰ ਪਦਾਰਥ ਹਨ, ਇਹ ਸਾਨੂੰ ਬੜੇ ਪਿਆਰੇ ਲੱਗਦੇ ਹੈ, ਚੰਗੇ ਲੱਗਦੇ ਹੈ, ਪਰ ਸਤਿਗੁਰੂ ਸਾਹਿਬ ਜੀ ਕਹਿੰਦੇ, ਇਹ ਸਦੈਵੀ ਸੁੱਖ ਨਹੀਂ ਦੇਣ ਵਾਲੇ, ਇਹ ਥੋੜੇ ਸਮੇਂ ਦੇ ਕੇਵਲ ਦਿਖਣ ਮਾਤਰ ਹੀ ਸੁੱਖ ਪ੍ਰਤੀਤ ਹੁੰਦੇ ਨੇ, ਇਹਨਾਂ ਨੂੰ ਪਦਾਰਥਾਂ ਵਿੱਚ ਵਿਕਾਰਾਂ ਦੇ ਵਿੱਚ ਫਿਰ ਦੁੱਖ ਹੀ ਦੁੱਖ ਪ੍ਰਾਪਤ ਹੁੰਦੇ ਨੇ। ਆ ਜਿਤਨੇ ਵੀ ਵਿਸ਼ੇ ਵਿਕਾਰ ਹਨ, ਇਹ ਇੱਕ ਕੁਸੁੰਬੇ ਰੰਗ ਵਰਗੇ ਹਨ, ਦੁਨੀਆਂ ਦੇ ਪਦਾਰਥ। ਹਜ਼ੂਰ ਕਹਿੰਦੇ, ਦੇਖ ਕੁਸੁੰਬਾ ਰੰਗੁਲਾ, ਇਹ ਜਿਹੜੇ ਕੁਸੁੰਬੇ ਰੰਗ ਵਾਲੇ ਹਨ, ਭਾਵ ਵੇਖਣ ਨੂੰ ਬੜੇ ਪਿਆਰੇ ਲੱਗਦੇ ਹਨ, ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਮੇਲ ਵਰਤਨ, ਹਜ਼ੂਰ ਕਹਿੰਦੇ ਵੇਖਣ ਨੂੰ ਚੰਗੇ ਲੱਗਦੇ ਹਨ। ਇਸ ਲਈ ਭਾਈ, ਕਿਉਂ ਤੁਸੀਂ ਭੁੱਲ ਕੇ ਇਹਨਾਂ ਪਦਾਰਥਾਂ ਦੇ ਵਿੱਚ ਲੱਗੇ ਹੋਏ ਹੋ? ਅੰਤ ਦੇ ਸਮੇਂ ਇਹਨਾਂ ਵਿੱਚੋਂ ਕੋਈ ਵੀ ਪਦਾਰਥ ਨੇ ਆਪਣਾ ਸਾਥ ਨਹੀਂ ਦੇਣਾ। ਇਹ ਜਿਨ੍ਹਾਂ ਚੀਜ਼ਾਂ ਦੇ ਵਿੱਚ ਆਪਾਂ ਪ੍ਰਵਿਰਤੀ ਕੀਤੀ ਹੋਈ ਹੈ, ਇਹ ਕੇਵਲ ਸਰੀਰ ਦੇ ਨਿਰਵਾਹ ਮਾਤਰ ਤੱਕ ਹਨ। ਜਿੰਨੇ ਸਮੇਂ ਤੱਕ ਆਪਣਾ ਸਰੀਰ ਹੈ, ਇਹ ਸਾਡੇ ਸਰੀਰਾਂ ਦੇ ਨਾਲ ਤੱਕ ਹੀ ਇਹਨਾਂ ਦੇ ਸੰਬੰਧ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਐਸੀ ਸਿੱਖਿਆ ਦਿੱਤੀ ਹੈ। ਹਜ਼ੂਰ ਕਹਿੰਦੇ, ਜਿਸ ਤਰ੍ਹਾਂ ਰਾਤ ਕਾਰਨ ਧਨ ਸੰਚੀ ਹੈ, ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ। ਜਿਸ ਤਰ੍ਹਾਂ ਸਾਡੇ ਜੀਵਨ ਵਿਵਹਾਰ ਵਾਸਤੇ ਇਹ ਦੁਨੀਆਂ ਦੀਆਂ ਚੀਜ਼ਾਂ ਸਾਡੇ ਸਰੀਰ ਦੀਆਂ ਸਹੂਲਤਾਂ ਬਣਦੀਆਂ ਨੇ, ਪਰ ਇਹ ਸਥੂਲ ਸਰੀਰ ਤੱਕ ਸੀਮਤ ਹਨ। ਜਦੋਂ ਅਸੀਂ ਸਰੀਰ ਤਿਆਗ ਕੇ ਪਰਲੋਕ ਨੂੰ ਚੱਲੇ ਤਾਂ ਪਰਲੋਕ ਦੇ ਵਿੱਚ ਕੇਵਲ ਇੱਕ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ, ਸੇਵਾ ਸਿਮਰਨ ਕੀਤਾ ਹੋਇਆ ਹੈ, ਇਹ ਸਾਡੇ ਨਾਲ ਪਰਲੋਕ ਵਿੱਚ ਨਾਲ ਸਹਾਇਤਾ ਕਰਨ ਵਾਲਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਖਮਨੀ ਸਾਹਿਬ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਹ ਸਾਰੇ ਸ਼ਬਦਾਂ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਨੂੰ ਵਾਹਿਗੁਰੂ ਜੀ ਦੇ ਨਾਮ ਦੀ ਮਹਿਮਾ ਵਰਣਨ ਕਰਕੇ ਦੱਸੀ ਹੈ। ਇੱਥੇ ਹਜ਼ੂਰ ਆਖਦੇ ਹਨ, ਕਾਹੇ ਭੂਲ ਲਾਗੇ, ਇਹ ਗੁਰਸਿੱਖ ਪਿਆਰਿਓ ਤੁਸੀਂ ਕਿਉਂ ਇਹਨਾਂ ਵਿੱਚ ਭੁੱਲ ਕੇ ਲੱਗੇ ਹੋਏ ਹੋ? ਤੁਸੀਂ ਦੁਨੀਆਂ ਦੇ ਪਦਾਰਥਾਂ ਨੂੰ ਸਤ ਕਰਕੇ ਜਾਣੀ ਬੈਠੇ ਹੋ, ਪਰ ਅਸਲ ਵਿੱਚ ਇਹਨਾਂ ਨੇ ਸਦੈਵੀ ਕਾਲ ਸੁੱਖ ਨਹੀਂ ਦੇਣਾ। ਇਹਨਾਂ ਦੇ ਵਿੱਚ ਕੁਝ ਸਮੇਂ ਤੋਂ ਬਾਅਦ ਸਾਨੂੰ ਦੁੱਖ ਹੀ ਪ੍ਰਤੀਤ ਹੋਣੇ ਹਨ। ਅਸਥਾਈ ਦੇ ਕੇ ਹਜ਼ੂਰ ਉਚਾਰਨ ਕਰਦੇ ਹਨ। ਰਹਾਉ ਦੇ ਸੰਪਰਦਾਇ ਮਹਾਂਪੁਰਖ 4-5 ਅਰਥ ਕਰਦੇ ਨੇ, ਜੋ ਸਾਰਿਆਂ ਦੇ ਅੰਦਰ ਰਮਿਆ ਹੋਇਆ ਪ੍ਰਗਟ ਹੈ ਅਤੇ ਓਅੰਕਾਰ ਸਰੂਪ ਹੈ। ਐਸੇ ਪਰਮਾਤਮਾ ਨੂੰ ਗੁਰਸਿੱਖੋ ਤੁਸੀਂ ਆਪਣੇ ਮਨ ਦੇ ਵਿੱਚ ਰਹਾਓ ਟਿਕਾਓ।
ਕਰ ਕਰ ਪਾਪ ਦਰਬ ਕੀਆ,
ਹਜ਼ੂਰ ਕਹਿੰਦੇ ਮਨੁੱਖ ਨੇ ਪਾਪ ਰੂਪ ਕਰਮ ਕਰ ਕਰਕੇ ਇਹ ਮਾਇਆ ਧਨ ਪਦਾਰਥ ਇਕੱਠਾ ਕੀਤਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਪਾਪਾਂ ਵਾਝੋ ਹੋਵੇ ਨਾਹੀ, ਮੋਇਆ ਸਾਥ ਨਾ ਜਾਈ।
ਵਰਤਣ ਕੈ ਤਾਰੀ,
ਆਪਣੇ ਵਰਤਣ ਦੇ ਵਾਸਤੇ, ਆਪਣੇ ਵਰਤਣ ਵਾਸਤੇ ਪਾਪ ਰੂਪ ਕਰਮ ਕਰਕੇ ਧਨ ਨੂੰ ਜੀਵ ਇਕੱਠਾ ਕਰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿਆਨ ਰੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੇ। ਇਸ ਵਾਸਤੇ ਹਜ਼ੂਰ ਕਹਿੰਦੇ ਪਾਪ ਰੂਪ ਕਰਮ ਮਨੁੱਖ ਕਰਦਾ ਇਹਨਾਂ ਵਾਸਤੇ,
ਮਾਟੀ ਸਿਓ ਮਾਟੀ ਰਲੀ,
ਪਰ ਜਿਸ ਵੇਲੇ ਸਰੀਰ ਮਿੱਟੀ ਪ੍ਰਤੱਖ ਮਿੱਟੀ ਦੇ ਨਾਲ ਇਹ ਸਮਾਪਤ ਹੋ ਕੇ ਮਿਲ ਗਿਆ, ਸਤਿਗੁਰੂ ਸਾਹਿਬ ਜੀ ਨੇ ਔਰ ਸੰਸਕ੍ਰਿਤ ਦੇ ਵਿਦਵਾਨਾਂ ਨੇ ਬਚਨ ਕੀਤਾ ਪਸਮੰਤ ਸਰੀਰੰ, ਜਿੰਨੇ ਵੀ ਸਰੀਰ ਹਨ ਇਹ ਸਭ ਭਸਮ ਹੋਣ ਵਾਲੇ ਹਨ, ਇਹ ਮਿੱਟੀ ਦੇ ਨਾਲ ਮਿੱਟੀ ਰਲ ਜਾਣਗੇ, ਬਣ ਜਾਣਗੇ।
ਨਾਗਾ ਉੱਠ ਜਾਈ,
ਇਹ ਜੀਵ ਜਿਹੜਾ ਹੈ ਫਿਰ ਇੱਥੇ ਸੰਸਾਰ ਦੇ ਵਿੱਚੋਂ ਕੇਵਲ ਨਗੇਜ ਹੋ ਕਰਕੇ ਦੁਨੀਆਂ ਦੇ ਵਿੱਚੋਂ ਚਲਿਆ ਜਾਂਦਾ ਹੈ। ਨਾਂਗੋ ਆਇਆ ਨਾਂਗ ਸਦਾਸੀ, ਫਿਰ ਫਿਰਿਓ ਅਰ ਕਾਲ ਗ੍ਰਸੂਆ। ਇਸ ਵਾਸਤੇ ਹਜ਼ੂਰ ਕਹਿੰਦੇ ਜਿੰਨੇ ਵੀ ਵੱਡੇ ਵੱਡੇ ਰਾਜੇ ਆਏ ਦੁਨੀਆਂ ਤੇ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅੰਤ ਨੂੰ ਨੰਗੇ ਪੈਰ ਚਲੇ ਗਏ।
ਜਾਕੇ ਕੀਏ ਸ਼ਰਮ ਕਰੈ,
ਜਿਨ੍ਹਾਂ ਵਾਸਤੇ ਹਜ਼ੂਰ ਕਹਿੰਦੇ ਭਾਈ ਤੁਸੀਂ ਬੜੀਆਂ ਖੇਚਲਾਂ ਦੁੱਖ ਸਹਾਰਦੇ ਹੋ,
ਵੈਰ ਵਿਰੋਧੀ,
ਇਹ ਸਾਰੇ ਅਖੀਰਲੇ ਸਮੇਂ ਫਿਰ ਵੈਰ ਵਿਰੋਧੀ ਬਣ ਜਾਣਗੇ। ਇੱਕ ਵੈਰ ਹੁੰਦਾ, ਇੱਕ ਵਿਰੋਧ ਹੁੰਦਾ ਹੈ, ਅਨਾਦੀ ਕਾਲ ਦਾ ਵੈਰ ਤੇ ਬਾਅਦ ਵਿੱਚ ਇਹ ਵਿਰੋਧੀ ਬਣ ਜਾਂਦੇ ਹੈ। ਇਸ ਕਰਕੇ ਵੈਰ ਕਰਕੇ ਮਾਇਆ ਦੇ ਕਰਕੇ ਵਿਰੋਧੀ ਬਣ ਜਾਂਦੇ ਹਨ।
ਅਕਾਲ ਭੱਜ ਜਾਹੇਂਗੇ,
ਅੰਤ ਦੇ ਸਮੇਂ ਹਜ਼ੂਰ ਕਹਿੰਦੇ ਭਾਈ ਸਾਰੇ ਭੱਜ ਜਾਣਗੇ, ਦੌੜ ਜਾਣਗੇ ਤੁਹਾਡੇ ਤੋਂ। ਇਸ ਲਈ ਭਾਈ ਕਿਉਂ ਤੁਸੀਂ ਹੰਕਾਰ ਦੇ ਵਿੱਚ ਆ ਕੇ ਹੰਕਾਰੀ ਵਿਰਤੀ, ਕ੍ਰੋਧੀ ਵਿਰਤੀ ਧਾਰਨ ਕਰਕੇ ਲੜਾਈ ਝਗੜੇ ਕਰਦੇ ਹੋ?
ਦਾਸ ਰੇਣ ਸੋਈ ਹੋਆ,
ਹਜ਼ੂਰ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦੇ ਦਾਸ ਪਿਆਰਿਆਂ ਦਾ ਚਰਨ ਤੂੜ ਉਹ ਗੁਰਸਿੱਖ ਹੁੰਦਾ ਹੈ
ਜਿਸ ਮਸਤਕ ਕਰਮ,
ਜਿਸ ਦੇ ਮੱਥੇ ਦੇ ਬੜੇ ਉਤਕ੍ਰਿਸ਼ਟ ਕਰਮ ਹੋਣ, ਜਿਨ੍ਹਾਂ ਦੇ ਮਸਤਕ ਦੇ ਬੜੇ ਸ੍ਰੇਸ਼ਟ ਕਰਮ ਹੋਣ, ਉਹ ਕਿਤੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਚਰਨ ਧੂੜ ਬਣਦਾ ਹੈ।
ਨਾਨਕ ਬੰਧਨ ਛੁੱਟੇ,
ਹਜ਼ੂਰ ਕਹਿੰਦੇ ਭਾਈ ਉਹਨਾਂ ਗੁਰਸਿੱਖਾਂ ਦੇ ਜਿਹੜੇ ਚਰਨ ਧੂੜ ਬਣ ਜਾਂਦੇ ਹੈ, ਨਿਮਰਤਾ ਹਲੀਮੀ ਧਾਰਨ ਕਰ ਲੈਂਦੇ ਹੈ, ਉਹਨਾਂ ਦੇ ਬੰਧਨ ਮੋਹ ਮਮਤਾ ਦੇ, ਹੰਗਤਾ ਮਮਤਾ ਦੇ ਟੁੱਟ ਜਾਂਦੇ ਹਨ।
ਸਤਿਗੁਰ ਕੀ ਸਰਨਾ,
ਸਤਿਗੁਰੂ ਸਾਹਿਬ ਜੀ ਦੀ ਸਰਨ ਗ੍ਰਹਿਣ ਕਰਨ ਦੇ ਨਾਲ ਇਹ ਸਾਰੇ ਬੰਧਨ ਕੱਟੇ ਜਾਂਦੇ ਨੇ, ਇਹ ਬੰਧਨ ਟੁੱਟ ਜਾਂਦੇ ਹਨ। ਇਸ ਤਰ੍ਹਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਇਹ ਲੜੀਵਾਰ ਕਥਾ ਦੇ ਵਿੱਚੋਂ ਸੁੰਦਰ ਉਪਦੇਸ਼ ਦਿੱਤਾ ਹੈ ਕਿ ਸੰਗਤ ਦੇ ਵਿੱਚ, ਗੁਰੂ ਕੀ ਸ਼ਰਨ ਦੇ ਵਿੱਚ ਸਾਡੇ ਬੰਧਨ ਟੁੱਟ ਜਾਂਦੇ ਨੇ, ਕੱਟੇ ਜਾਂਦੇ ਹਨ। ਸਤਿਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਆਪਾਂ ਵੀ ਗੁਰੂ ਕੀ ਪਿਆਰੀ ਸੰਗਤ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਮਿਲ ਕੇ ਇਹ ਸੇਵਾ ਸਿਮਰਨ ਕਰਕੇ ਲਾਹੇ ਪ੍ਰਾਪਤ ਕਰੀਏ। ਮਨੁੱਖ ਜੀਵਨ ਸਫਲਾ ਬਣੇਗਾ। ਹੋਈਆਂ ਭੁੱਲਾਂ ਗਲਤੀਆਂ ਨੂੰ ਖਿਮਾ ਕਰਨਾ। ਸਭ ਸੰਗਤ ਦਾ ਔਰ ਗੁਰੂ ਪਿਆਰਿਆਂ ਦਾ ਹਾਰਦਿਕ ਧੰਨਵਾਦ।
ਦਾਸ ਰੇਨ ਸੋਈ ਹੋਆ ਜਿਸ ਮਸਤਕ ਕਰਮਾ ਕੋ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।